ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਸੰਸਾਰ ਵਿੱਚ ਪਰਮੇਸ਼ਰ ਬਾਬਤ ਭਿੰਨ ਭਿੰਨ ਖਿਆਲ, ਕਲਪਨਾਵਾਂ, ਨਿਸ਼ਚੇ ਅਤੇ ਸਰੂਪ ਮੰਨੇ ਗਏ ਹਨ ਅਤੇ ਆਪੋ ਆਪਣੇ ਮਨੋਕਲਪਤ ਸਰੂਪ ਨੂੰ ਰਿਝਾਉਣ ਵਾਸਤੇ ਵੱਖੋ ਵੱਖਰੇ ਕਰਮ ਕਾਂਡ, ਪੂਜਾ ਪਾਠ ਅਤੇ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਕਿ ਪਸ਼ੂਆਂ ਦੀ ਕੁਰਬਾਨੀ ਵੀ ਆਮ ਪ੍ਰਚਲਿਤ ਹੈ। ਕਈ ਥਾਈਂ ਦੇਵਤਿਆਂ ਨੂੰ ਰਿਝਾਉਣ ਲਈ ਇਨਸਾਨਾਂ ਦੀ ਵੀ ਬਲੀ ਦਿੱਤੀ ਜਾਂਦੀ ਹੈ। ਇਹਦੇ ਤੋਂ ਇਲਾਵਾ ਧਰਮ ਦੇ ਨਾਮ 'ਤੇ ਭਿਆਨਕ ਲੜਾਈਆਂ ਝਗੜੇ ਹੁੰਦੇ ਹਨ, ਜਿਨ੍ਹਾਂ ਵਿੱਚ ਅਤਿਅੰਤ ਹਿਰਦੇ ਵੇਦਕ ਅਸਹਿ ਅਤੇ ਅਕਹਿ ਜ਼ੁਲਮ ਵੀ ਕੀਤੇ ਜਾਂਦੇ ਹਨ। ਇਹ ਸਾਰੇ ਅਨੋਖੇ ਕਰਮ ਕਾਂਡ, ਇਹ ਹਿਰਦੇ ਵੇਦਕ ਕੁਰਬਾਨੀਆਂ ਅਤੇ ਘਿਰਣਾਯੋਗ ਜ਼ੁਲਮ, ਇਹ ਆਪਣੇ ਇਸ਼ਟ ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਦੇ ਵਾਸਤੇ ਕੀਤੇ ਜਾਂਦੇ ਹਨ। ਇਹਦਾ ਮਕਸਦ ਆਮ ਤੌਰ 'ਤੇ ਕੀ ਹੁੰਦਾ ਹੈ? ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਆਪਣੀਆਂ ਨਿੱਜੀ ਗਰਜ਼ਾਂ ਦੀ ਪੂਰਤੀ ਲਈ, ਕਿਸੇ ਤੋਂ ਵੈਰ ਜਾਂ ਬਦਲਾ ਲੈਣ ਲਈ, ਜਾਂ ਫਿਰ ਆਪਣੀ ਮੁਕਤੀ ਜਾਂ ਕਲਿਆਣ ਵਾਸਤੇ। ਪਰਮੇਸ਼ਰ ਨੂੰ ਖੁਸ਼ ਕਰਕੇ, ਉਹਨੂੰ ਰਿਝਾ ਕੇ, ਉਹਦੇ ਤੋਂ ਮਿਹਰ ਜਾਂ ਬਖਸ਼ਿਸ਼ ਦੀ ਲਾਲਸਾ ਲਈ ਕੀਤੇ ਇਹ ਫੋਕੇ ਕਰਮ ਕਾਂਡ, ਕੁਰਬਾਨੀਆਂ ਜਾਂ ਜ਼ੁਲਮ, ਇਹ ਗੁਰਬਾਣੀ ਅਨੁਸਾਰ ਵਿਵਰਜਿਤ ਹਨ ਅਤੇ ਗੁਰਬਾਣੀ ਵਿੱਚ ਇਹਨਾਂ ਦੀ ਬਹੁਤ ਨਿਖੇਧੀ ਕੀਤੀ ਗਈ ਹੈ। ਮਨਮੁਖ ਹੁਕਮ ਨਾ ਬੁੱਝੈ ਬਪੜੀ, ਨਿਤ ਹੋਮੇ ਕਰਮ ਕਮਾਏ, ਵਰਤ ਨੇਮ ਸੁੱਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ, ਅੰਤਰੋਂ ਕਸੁੱਧ ਮਾਇਆ ਮੋਬੇਦੇ, ਜਿਉਂ ਹਸਤੀ ਛਾਰ ਉਡਾਏ, ਜਿਨ ਉਪਾਏ ਤਿਸੇ ਨਾ ਚੇਤੇ, ਬਿਨ ਚੇਤੇ ਕਿਉਂ ਸੁਖ ਪਾਏ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਕੀ ਹੈ, ਆਪਣੇ ਇਸ਼ਟ ਨੂੰ ਰਿਝਾਉਣਾ ਕੀ ਹੈ, ਇਹਨੂੰ ਗੁਰਬਾਣੀ ਵਿੱਚ ਹੋਰ ਤਰ੍ਹਾਂ ਦਰਸਾਇਆ ਗਿਆ ਹੈ, ਜਿਹੜਾ ਕਿ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਇਹ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦੇ ਵਿੱਚ ਵਰਣਨ ਕੀਤਾ ਹੈ। ਗੁਰਪ੍ਰਸਾਦ ਦੇ ਅੱਖਰੀ ਅਰਥ ਕੀ ਹਨ? ਗੁਰੂ ਦੀ ਬਖਸ਼ਿਸ਼ ਦੁਆਰਾ। ਗੁਰਬਾਣੀ ਦੇ ਆਦਿ ਵਿੱਚ ਹੀ ਪਰਮੇਸ਼ਰ ਦੇ ਮੰਗਲਾਚਰਨ ਵਿੱਚ ਇੱਕ ਓਮਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਪੰਗ ਅਤੇ ਇਸ ਤੋਂ ਬਾਅਦ ਗੁਰਪ੍ਰਸਾਦ ਦਰਜ ਹੈ। ਇਹਦਾ ਮਤਲਬ ਇਹ ਹੈ ਕਿ ਇਹ ਜੋ ਸਾਰੀ ਬਾਣੀ ਰਚੀ ਗਈ ਹੈ, ਇਹ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਹੀ ਨਤੀਜਾ ਹੈ। ਇਸੇ ਕਰਕੇ ਤੁਰਕੀ ਬਾਣੀ ਨੂੰ ਪਰਮੇਸ਼ਰ ਦੀ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਕਿਹਾ ਗਿਆ ਹੈ। ਬਾਣੀ ਵਿੱਚ ਬੇਅੰਤ ਵਾਰੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਵਰਤਿਆ ਗਿਆ ਹੈ, ਤਾਂ ਕਿ ਸਾਨੂੰ ਮੁੜ ਮੁੜ ਕੇ ਯਾਦ ਆਵੇ ਕਿ ਇਹ ਬਾਣੀ ਅਕਾਲ ਪੁਰਖ ਦੀ ਦਾਤ ਹੈ, ਉਹਦੀ ਬਖਸ਼ਿਸ਼ ਹੈ। ਇਹ ਸਾਡੇ ਜੀਵਾਂ 'ਤੇ ਅਕਾਲ ਪੁਰਖ ਨੇ ਤਰੁੱਠ ਕੇ ਸਾਡੇ ਕਲਿਆਣ ਹਿੱਤ ਰਚੀ ਹੈ, ਤਾਂ ਜੋ ਅਸੀਂ ਗੁਰਬਾਣੀ ਦੀ ਆਤਮਿਕ ਰੋਸ਼ਨੀ ਵਿੱਚ, ਆਤਮਿਕ ਗਿਆਨ, ਉਹਦੇ ਇਲਾਹੀ ਉਪਦੇਸ਼ਾਂ ਦੁਆਰਾ ਆਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਆਪਣੀ ਸੰਸਾਰ ਯਾਤਰਾ ਨੂੰ ਸਫਲ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀਆ ਜੀਓ। ਇਹਦੇ ਤੋਂ ਇਲਾਵਾ ਗੁਰਬਾਣੀ ਵਿੱਚ ਅਨੇਕਾਂ ਵਾਰੀ ਜੋ ਇਹ ਗੁਰਪ੍ਰਸਾਦ ਲਫਜ਼ ਵਰਤਿਆ ਗਿਆ ਹੈ, ਇਹ ਗੁਰੂ ਦੇ ਪ੍ਰਸ਼ਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਹੀ ਪ੍ਰਤੀਕ ਹੈ। ਬਖਸ਼ਿਸ਼ ਦੀ ਦਾਤ ਕਿਸ ਨੂੰ ਕਹਿੰਦੇ ਹਨ? ਉਹ ਜਿਹਦੇ ਵਾਸਤੇ ਅਸੀਂ ਕੋਈ ਘਾਲਣਾ ਨਾ ਕੀਤੀ ਹੋਵੇ, ਜਿਹਦੇ ਵਾਸਤੇ ਅਸੀਂ ਕੋਈ ਮੁੱਲ ਨਾ ਤਾਰਿਆ ਹੋਵੇ, ਜਿਹਦੇ ਉੱਤੇ ਸਾਡਾ ਕੋਈ ਹੱਕ ਨਾ ਹੋਵੇ, ਸਗੋਂ ਨਿਰੋਲ ਦਾਤੇ ਦੀ ਮਿਹਰ, ਉਹਦੇ ਪਿਆਰ ਦੀ ਦੇਣ ਹੋਵੇ, ਉਹਨੂੰ ਬਖਸ਼ਿਸ਼ ਕਿਹਾ ਜਾਂਦਾ ਹੈ। ਪਰਮੇਸ਼ਰ ਨੂੰ ਗੁਰਬਾਣੀ ਵਿੱਚ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਆ, ਮਾਤਾ, ਪਿਤਾ, ਬੰਧਪ ਅਨੇਕਾਂ ਭਾਵਨਾਵਾਂ ਦੇ ਰੰਗਾਂ ਵਿੱਚ ਦੇਖਿਆ ਅਤੇ ਬਿਆਨਿਆ ਗਿਆ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਮਾਤਾ ਪਿਤਾ ਬੰਧਪ ਤੂੰ ਹੈ, ਤੂੰ ਸਰਬ ਨਿਵਾਸ, ਨਾਨਕ ਪ੍ਰਭ ਸਰਣਾਗਤੀ, ਜਾ ਕੋ ਨਿਰਮਲ ਜਾਸ। ਇਹਨਾਂ ਸਾਰੀਆਂ ਭਾਵਨਾਵਾਂ ਦੇ ਪਿੱਛੇ ਇਹਦੇ ਵਿੱਚ ਪ੍ਰੀਤ, ਪ੍ਰੇਮ ਅਤੇ ਪਿਆਰ ਦੀ ਝਲਕ ਮੌਜੂਦ ਹੈ। ਇਸੇ ਇਲਾਹੀ ਪ੍ਰੇਮ ਭਾਵਨਾ, ਇਸ ਪ੍ਰੇਮ ਰਸ ਦੇ ਮੁਜੱਸਮ ਐਮਬੋਡੀਮੈਂਟ ਆਫ ਲਵ ਨੂੰ ਹੀ ਪਰਮੇਸ਼ਰ ਦੀ ਬਖਸ਼ਿਸ਼ ਕਿਹਾ ਗਿਆ ਹੈ। ਅਸਲ ਵਿੱਚ ਪਰਮੇਸ਼ਰ ਆਪ ਪ੍ਰੇਮ ਸਰੂਪ ਹੈ, ਗੋਡ ਇਜ਼ ਲਵ। ਇਸੇ ਕਰਕੇ ਉਹਨੂੰ ਪ੍ਰਿਆ, ਪ੍ਰੀਤਮ ਅਤੇ ਪ੍ਰੇਮ ਪੁਰਖ ਨਾਵਾਂ ਨਾਲ ਪੁਕਾਰਿਆ ਗਿਆ ਹੈ। ਸਾਡੀ ਇਹ ਜੋ ਦਿਸਣਹਾਰ ਦੁਨੀਆ ਹੈ, ਇਹਦੇ ਵਿੱਚ ਇਲਾਹੀ ਪ੍ਰੇਮ ਰਸ ਦੇ ਪ੍ਰਤੀਬਿੰਬ ਦਾ ਵਿਸ਼ੇਸ਼ ਪ੍ਰਗਟਾਵਾ ਮਾਂ ਦੇ ਹਿਰਦੇ ਵਿੱਚ ਪ੍ਰਵਿਰਤ ਹੋ ਰਿਹਾ ਹੈ। ਇਲਾਹੀ ਪਿਆਰ ਦੇ ਦਰਸਾਉਣ ਵਾਸਤੇ ਮਾਂ ਪਿਆਰ ਦਾ ਉਦਾਹਰਣ ਸਭ ਤੋਂ ਠੀਕ ਢੁਕਦਾ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਅਤਿਅੰਤ ਪਿਆਰ ਭਰਿਆ ਹੁੰਦਾ ਹੈ। ਮਾਂ ਹਮੇਸ਼ਾ ਆਪਣੇ ਬੱਚੇ ਦੇ ਔਗਣ ਨਾ ਚਿਤਾਰਦੀ, ਆਪਣੇ ਬੱਚੇ ਦੇ ਪਿਆਰ ਦੇ ਰੰਗਣ ਵਿੱਚ ਸਦਾ ਰੰਗੀ ਰਹਿੰਦੀ ਹੈ। ਉਹਦੇ ਲਈ ਹਰ ਕਿਸਮ ਦੀ ਕੁਰਬਾਨੀ ਕਰਦੀ, ਆਪਣਾ ਆਪਾ ਵਾਰੀ ਜਾਂਦੀ ਹੈ। ਉਹਦਾ ਸਦਾ ਹੀ ਸ਼ੁਭ ਚਿੰਤਕ ਹੋਣ ਕਰਕੇ ਉਹ ਉਹਦੀ ਸਦਾ ਹੀ ਭਲਾ ਲੋਚਦੀ ਅਤੇ ਕਮਾਉਂਦੀ ਹੈ। ਜੇ ਬੱਚਾ ਭੁੱਲ ਵੀ ਕਰਦਾ ਹੈ ਤਾਂ ਉਹਨੂੰ ਸੋਧਣ ਲਈ ਉਹਦੀ ਝਾੜ ਝੰਬ ਵੀ ਕਰ ਲੈਂਦੀ ਹੈ, ਪਰ ਫਿਰ ਵੀ ਮਾਂ ਦੇ ਹਿਰਦੇ ਵਿੱਚ, ਉਹਦੀ ਡੂੰਘੀ ਤਹਿ ਵਿੱਚ ਬੱਚੇ ਲਈ ਮਾਂ ਪਿਆਰ ਦੀ ਭਾਵਨਾ ਅਤੇ ਸ਼ੁਭ ਇੱਛਾਵਾਂ ਉਸੇ ਤਰ੍ਹਾਂ ਸਦੀਵੀ ਤੌਰ 'ਤੇ ਓਤ ਪੋਤ ਪ੍ਰਵੇਸ਼ ਹੋ ਕੇ ਉਮਕਦੀਆਂ ਰਹਿੰਦੀਆਂ ਹਨ, ਕਿਉਂਕਿ ਉਹ ਬੱਚਾ ਉਹਦੀ ਅੰਸ਼ ਹੈ। ਇਸੇ ਤਰ੍ਹਾਂ ਸਦਬਖਸ਼ਿੰਦ, ਸਦਾ ਮਿਹਰਬਾਨਾ ਅਤੇ ਔਗਣ ਕੋ ਨਾ ਚਿਤਾਰਦਾ ਵਾਲੇ ਇਲਾਹੀ ਗੁਣਾਂ ਨੂੰ ਮਾਂ ਆਪਣੇ ਬੱਚੇ ਲਈ ਪ੍ਰਗਟਾਉਂਦੀ ਅਤੇ ਕਮਾਉਂਦੀ ਹੈ। ਸਾਨੂੰ ਇਹਨਾਂ ਰੱਬੀ ਗੁਣਾਂ ਦੀ ਪਛਾਣ ਹੁੰਦੀ ਹੈ, ਇਹਨਾਂ ਦੈਵੀ ਗੁਣਾਂ 'ਤੇ, ਇਸੇ ਕਰਕੇ ਸਾਨੂੰ ਵਿਸ਼ਵਾਸ ਆਉਂਦਾ ਹੈ। ਇਹ ਇਲਾਹੀ ਗੁਣ ਅਰਥਾਤ ਪਿਆਰ, ਬਖਸ਼ਿਸ਼, ਔਗਣ ਕੋ ਨਾ ਚਿਤਾਰਨਾ, ਆਪਾ ਵਾਰਨਾ, ਇਹ ਪਰਮੇਸ਼ਰ ਨੇ ਮਾਂ ਦੇ ਹਿਰਦੇ ਵਿੱਚ ਅੱਤ ਡੂੰਘੇ ਅਤੇ ਬੋਲਤਾ ਵਿੱਚ ਇਸ ਕਰਕੇ ਪ੍ਰਵੇਸ਼ ਕੀਤੇ ਹਨ ਤਾਂ ਕਿ ਮਾਵਾਂ ਆਪਣੇ ਬੱਚਿਆਂ ਨੂੰ ਬਾਵਜੂਦ ਉਹਨਾਂ ਦੀਆਂ ਅਣਗਹਿਲੀਆਂ, ਉਹਨਾਂ ਦੀਆਂ ਊਣਤਾਈਆਂ, ਉਹਨਾਂ ਦੀਆਂ ਗਲਤੀਆਂ, ਉਹਨਾਂ ਦੀਆਂ ਸ਼ਰਾਰਤਾਂ ਦੇ ਖਿੜੇ ਮੱਥੇ ਪਿਆਰ ਨਾਲ ਪਾਲ ਸਕਣ। ਉਹ ਜੀਵਨ ਦੇ ਬਿਖੜੇ ਖੇਤਰ ਵਿੱਚ ਵਿਚਰਨ ਅਤੇ ਉਹਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਇਹਦੇ ਤੋਂ ਇਲਾਵਾ ਜਦੋਂ ਕਦੇ ਬੱਚਾ ਪਿਆਰ ਨਾਲ ਮਾਂ ਵੱਲ ਤੱਕਦਾ ਹੈ, ਜਾਂ ਫਿਰ ਪਿਆਰ ਦੀ ਕੋਈ ਨਿੱਕੀ ਜਿਹੀ ਸੇਵਾ ਜਾਂ ਪਿਆਰ ਦਾ ਕਿਸੇ ਵੀ ਕਿਸਮ ਦਾ ਪ੍ਰਗਟਾਵਾ ਕਰਦਾ ਹੈ, ਤਾਂ ਮਾਂ ਦਾ ਸਹਿਜ ਪਿਆਰ ਉੱਛਲ ਆਉਂਦਾ ਹੈ। ਮਾਂ ਦਾ ਕੋਮਲ ਹਿਰਦਾ ਮਾਂ ਪਿਆਰ ਨਾਲ ਡੁੱਲ ਡੁੱਲ ਪੈਂਦਾ ਹੈ। ਉਹ ਬੱਚੇ ਨੂੰ ਚੁੰਮਦੀ, ਚੱਟਦੀ, ਲਾਡ ਲਡਾ ਕੇ ਅਤਿ ਨਿੱਘੇ ਪਿਆਰ ਨਾਲ ਸਰਸ਼ਾਰ ਕਰ ਦਿੰਦੀ ਹੈ। ਮਾਂ ਦੇ ਹਿਰਦੇ ਵਿੱਚੋਂ ਬੇਅੰਤ ਸ਼ੁਭ ਇੱਛਾਵਾਂ, ਅਸੀਸਾਂ ਫੁੱਟ ਫੁੱਟ ਕੇ ਨਿਕਲਦੀਆਂ ਹਨ। ਮਾਂ ਦੇ ਇਹੋ ਜਿਹੇ ਅਨੋਖੇ ਅਤੇ ਸੂਖਮ ਪਿਆਰ ਨੂੰ ਨਦਰ ਨਿਹਾਲ ਕਿਹਾ ਜਾਂਦਾ ਹੈ। ਇਹ ਦੁਨਿਆਵੀ ਮਾਂ ਪਿਆਰ, ਜੋ ਕਿ ਮਨੁੱਖਾਂ ਤੋਂ ਬਿਨਾਂ ਜਾਨਵਰਾਂ ਪਰਿੰਦਿਆਂ ਵਿੱਚ ਵੀ ਦੇਖਿਆ ਗਿਆ ਹੈ, ਇਹ ਸਿਰਫ ਆਪਣੇ ਜਾਏ ਬੱਚੇ ਵਾਸਤੇ ਹੁੰਦਾ ਹੈ। ਇਹਦੇ ਵਿੱਚ ਮੈਂ, ਮੇਰੀ ਅਤੇ ਤ੍ਰੈ ਗੁਣਾਂ ਦੀ ਰੰਗਤ ਹੁੰਦੀ ਹੈ। ਸੋ ਇਹ ਮਾਂ ਪਿਆਰ ਇਸੇ ਕਰਕੇ ਅਧੂਰਾ ਅਤੇ ਸੀਮਿਤ ਹੈ। ਇਹਨੂੰ ਨਿਰਮਲ ਇਲਾਹੀ ਪਿਆਰ ਨਹੀਂ ਕਿਹਾ ਜਾ ਸਕਦਾ। ਇਸ ਕਿਸਮ ਦੇ ਦੁਨਿਆਵੀ ਪਿਆਰ ਨੂੰ ਗੁਰਬਾਣੀ ਦੇ ਵਿੱਚ ਮੋਹ ਕਿਹਾ ਗਿਆ ਹੈ। ਇਹਦੇ ਬੰਧਨਾਂ ਵਿੱਚ ਫਸਣ ਤੋਂ ਸਾਨੂੰ ਤਾੜਨਾ ਕੀਤੀ ਗਈ ਹੈ। ਫਿਰ ਵੀ ਕਾਇਨਾਤ ਦੇ ਵਿੱਚ ਜੇ ਪਿਆਰ ਦੀ ਉਦਾਹਰਣ ਦੇਣੀ ਹੋਵੇ ਤਾਂ ਮਾਂ ਪਿਆਰ ਸਭ ਤੋਂ ਸੂਖਮ ਅਤੇ ਨਿਰਮਲ ਇਲਾਹੀ ਪਿਆਰ ਦਾ ਢੁਕਵਾਂ ਅਤੇ ਸੋਹਣਾ ਬਾਰਮੁਖੀ ਪ੍ਰਤੀਕ ਜਾਂ ਪ੍ਰਗਟਾਵਾ ਹੈ। ਮਾਂ ਪਿਆਰ ਦੀ ਇਹ ਉਦਾਹਰਣ ਜੋ ਗੁਰਮੁਖ ਪਿਆਰਿਆਂ ਨੇ ਦਿੱਤੀ ਹੈ ਇਹ ਸਾਡੀ ਮੋਟੀ ਠੁੱਲੀ ਬੁੱਧੀ ਦੇ ਸਮਝ ਗੋਚਰੇ ਕਰਨ ਲਈ ਦਿੱਤੀ ਹੈ, ਪਰ ਇਹ ਮੋਹ ਰੂਪੀ ਪਿਆਰ ਹੈ ਜੋ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਦਾ ਵਿਸ਼ਾ ਹੋਣ ਕਰਕੇ ਅਧੂਰਾ ਅਤੇ ਸੀਮਿਤ ਹੈ। ਹੁਣ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੀ ਪਰਮੇਸ਼ਰ ਰੂਪੀ ਮਾਂ, ਆਪਣੀ ਇਲਾਹੀ ਮਾਤਾ ਦੇ ਨਿਰਮਲ ਪੂਰਨ ਅਥਾਹ ਅਗੋਚਰ ਅਚਰਜ ਪਿਆਰ ਦੀ ਬਾਬਤ ਵਿਚਾਰ ਕਰਦੇ ਹਾਂ। ਪਰਮੇਸ਼ਰ ਨੂੰ ਬਾਣੀ ਵਿੱਚ ਅਨੇਕਾਂ ਰੰਗਾਂ ਭਾਵਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ, ਮਾਤਾ ਪਿਤਾ ਪ੍ਰਿਆ ਪ੍ਰੇਮ ਪੁਰਖ ਆਦਿ। ਇੱਥੇ ਅਸੀਂ ਪਰਮੇਸ਼ਰ ਦੀ ਮਾਤਾ ਭਾਵਨਾ ਦੀ ਬਾਬਤ ਵਿਚਾਰ ਕਰਦੇ ਹਾਂ। ਜਿਵੇਂ ਮਾਂ ਬੱਚੇ ਨੂੰ ਪਿਆਰ ਨਾਲ ਪਾਲਦੀ ਹੈ, ਉਹਦੀ ਹਰ ਤਰ੍ਹਾਂ ਨਾਲ ਸ਼ੁਭ ਚਿੰਤਕ ਹੁੰਦੀ ਹੈ, ਇਸੇ ਤਰ੍ਹਾਂ ਸਾਡੀ ਜੋ ਇਲਾਹੀ ਮਾਂ ਪਰਮੇਸ਼ਰ ਹੈ ਉਹ ਕਿਵੇਂ ਸਾਡੀਆਂ ਭੁੱਲਾਂ ਨੂੰ, ਸਾਡੀਆਂ ਅਣਗਹਿਲੀਆਂ ਨੂੰ ਅਣਗੌਲਿਆਂ ਕਰਕੇ ਕਿਵੇਂ ਸਾਨੂੰ ਪ੍ਰਤਪਾਲਦੀ ਹੈ। ਤ੍ਰੈ ਗੁਣਾਂ ਦੇ ਮਾਇਕੀ ਦਾਰੇ ਵਿੱਚ ਤਾਂ ਮਾਂ ਆਪਣੀ ਕੁੱਖੋਂ ਬੱਚੇ ਨੂੰ ਜਨਮ ਦਿੰਦੀ ਹੈ, ਤਾਂ ਹੀ ਉਹਦਾ ਆਪਣੇ ਬੱਚੇ ਨਾਲ ਇੰਨਾ ਡੂੰਘਾ ਅਤੇ ਤੀਬਰ ਪਿਆਰ ਹੈ। ਇਹ ਦੁਨਿਆਵੀ ਮਾਂ ਪਿਆਰ ਵੀ ਉਸ ਇਲਾਹੀ ਮਾਂ ਪਿਆਰ ਦਾ ਇੱਕ ਧੁੰਦਲਾ ਜਿਹਾ ਪ੍ਰਤੀਬਿੰਬ ਹੈ, ਇੱਕ ਰਿਫਲੈਕਸ਼ਨ ਹੈ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਆਪਣੀ ਇਲਾਹੀ ਸ਼ਕਤੀ ਕਵਾਓ ਦੁਆਰਾ ਇਲਾਹੀ ਖੇਲ ਖੇਲਣ ਲਈ ਦੇਖਣ ਕੋ ਪਰਪੰਚ ਕੀਆ ਅਨੁਸਾਰ ਇਹ ਸਾਰੀ ਬੇਅੰਤ ਮਾਇਕੀ ਕਾਇਨਾਤ ਦੀ ਰਚਨਾ ਕੀਤੀ। ਇਹਦੇ ਵਿੱਚ ਆਪਣੀ ਜੋਤ ਰੱਖ ਕੇ ਕੁਦਰਤ ਦੁਆਰਾ ਇਹਨੂੰ ਉਪਜਾਉਣ, ਇਹਨੂੰ ਸਾਂਭਣ, ਇਹਨੂੰ ਚਲਾਉਣ ਵਾਸਤੇ ਤ੍ਰੈ ਗੁਣਾਂ ਦੀ ਮਾਇਆ ਰਚ ਦਿੱਤੀ, ਮਾਇਕੀ ਕਾਨੂੰਨ ਰਚ ਦਿੱਤਾ, ਜੋ ਕਿ ਉਹਦੇ ਇਲਾਹੀ ਕਾਨੂੰਨ ਰਜ਼ਾ ਜਾਂ ਹੁਕਮ ਦੇ ਵਿੱਚ ਸਹਿਜੇ ਹੀ ਚੱਲ ਰਹੀ ਹੈ। ਜੇਕਰ ਇਸ ਮਾਦੀ ਦੁਨੀਆ ਵਿੱਚ ਉਹਦੀ ਜੋਤ ਨਾ ਹੁੰਦੀ ਤਾਂ ਕਾਇਨਾਤ ਨੂੰ ਸਾਂਭਣ ਅਤੇ ਚਲਾਉਣ ਲਈ ਇਲਾਹੀ ਹੁਕਮ ਨਾ ਹੁੰਦਾ ਤਾਂ ਮਾਦੀ ਨਿਰਜੀਵ ਦੁਨੀਆ ਤਾਂ ਆਪ ਮੁਹਾਰੇ ਆਪਸ ਦੇ ਵਿੱਚ ਹੀ ਟਕਰਾ ਕੇ ਤਬਾਹ ਹੋ ਜਾਂਦੀ। ਪਰ ਕੁਦਰਤ ਦੀ ਹਰ ਸ਼ੈ ਵੱਲ ਦੇਖੀਏ, ਇਹ ਕਿਸੇ ਅਟਲ ਅਪੁੱਲ ਪੂਰਨ ਹੁਕਮ ਦੀ ਤਾਰ ਵਿੱਚ ਪਰੋਤੀ ਹੋਈ ਸਹਿਜੇ ਹੀ ਆਪਣਾ ਫਰਜ਼ ਅਦਾ ਕਰ ਰਹੀ ਹੈ। ਇਸੇ ਤਰ੍ਹਾਂ ਇਹ ਕਾਇਨਾਤ ਜੁਗਾਂ ਜੁਗਾਂਤਰਾਂ ਤੋਂ ਇਲਾਹੀ ਹੁਕਮ ਵਿੱਚ ਚੱਲਦੀ ਆਈ ਹੈ, ਚੱਲ ਰਹੀ ਹੈ ਅਤੇ ਇਸੇ ਤਰ੍ਹਾਂ ਚੱਲਦੀ ਰਹੇਗੀ। ਜਿਵੇਂ ਸੂਰਜ ਤੋਂ ਧੁੱਪ ਉਪਜਦੀ ਹੈ, ਧੁੱਪ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਹਨ, ਗਰਮੀ, ਰੌਸ਼ਨੀ, ਸ਼ਕਤੀ, ਜੀਵਨ ਸਤਾ, ਇਹ ਸਾਰੇ ਗੁਣ ਮੌਜੂਦ ਹਨ। ਪਰ ਇਹਨਾਂ ਗੁਣਾਂ ਵਿੱਚੋਂ ਗਰਮੀ ਵਿਸ਼ੇਸ਼ ਗੁਣ ਹੈ ਜਿਹਦੇ ਤੋਂ ਬਾਕੀ ਸਾਰੇ ਗੁਣ ਸਤਿਆ ਲੈਂਦੇ ਹਨ, ਜੀਵਨ ਲੈਂਦੇ ਹਨ। ਦੂਜੇ ਲਫਜ਼ਾਂ ਵਿੱਚ ਸੂਰਜ ਵਿੱਚ ਗਰਮੀ ਮੁੱਖ ਕਾਰਨ ਸਤਾ ਹੈ ਜਿਹਦੇ ਤੋਂ ਬਾਕੀ ਸਾਰੇ ਗੁਣ ਤਾਣ ਜਾਂ ਜੀਵਨ ਲੈਂਦੇ ਹਨ। ਇਸੇ ਤਰ੍ਹਾਂ ਦੁਨਿਆਵੀ ਮਾਂ ਪਿਆਰ ਜਾਂ ਮੋਹ ਵਿੱਚ ਬੱਚੇ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਲਈ ਜੋ ਉੱਦਮ, ਕੁਰਬਾਨੀ, ਆਪਾ ਵਾਰਨਾ, ਮਿਹਰ, ਬਖਸ਼ਿਸ਼, ਸਹਿਨਸ਼ੀਲਤਾ ਅਤੇ ਬੱਚੇ ਦੇ ਪਾਲਣ ਪੋਸਣ ਲਈ, ਉਹਦੇ ਸੁੱਖ ਆਰਾਮ, ਉਹਦੀ ਭਲਾਈ ਲਈ, ਉਹਦੀ ਪ੍ਰਫੁੱਲਤਾ ਲਈ ਜੋ ਸ਼ੁਭ ਇੱਛਾਵਾਂ ਅਤੇ ਅਸੀਸਾਂ ਮਾਂ ਦੇ ਮਨ 'ਚ ਤੰਤਸ਼ ਕਰਨ ਵਿੱਚ ਧਸ ਵਸ ਰਸ ਕੇ ਸਹਿਜ ਸੁਭਾਏ ਪ੍ਰਗਟ ਹੁੰਦੇ ਰਹਿੰਦੇ ਹਨ, ਇਹਦੇ ਤੋਂ ਜ਼ਾਹਰ ਹੈ ਕਿ ਮਾਂ ਪਿਆਰ ਦੀ ਭਾਵਨਾ ਵਿੱਚ ਬੱਚੇ ਦੀ ਭਲਾਈ ਲਈ ਸਾਰੇ ਗੁਣ ਅਤੇ ਖਿਆਲ ਉਪਜਦੇ ਹਨ, ਜਿਹਦੇ ਨਾਲ ਕਿ ਬੱਚੇ ਦੀ ਪਾਲਣਾ ਅਤੇ ਉਹਦੀ ਪ੍ਰਫੁੱਲਤਾ ਹੁੰਦੀ ਹੈ। ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਇਹ ਬੱਚੇ 'ਤੇ ਉਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਉਹਦੀਆਂ ਰੀਝਾਂ, ਉਹਦੇ ਮਾਂ ਪਿਆਰ ਦੇ ਪ੍ਰਾਈਡ ਰਹਿੰਦਾ ਹੈ, ਸੁਰ ਵਿੱਚ ਰਹਿੰਦਾ ਹੈ, ਉਹਦੇ ਨਾਲ ਇਨਟਿਊਨ ਰਹਿੰਦਾ ਹੈ। ਜਦੋਂ ਬੱਚਾ ਆਪਣੀ ਮਨਮਰਜ਼ੀ ਕਰਨ ਲੱਗ ਜਾਂਦਾ ਹੈ ਤਾਂ ਉਹ ਮਾਂ ਪਿਆਰ ਦੇ ਨਿੱਘ, ਉਹਦੀਆਂ ਸ਼ੁਭ ਇੱਛਾਵਾਂ ਤੋਂ ਆਪਣੇ ਆਪ ਵਾਂਝਾ ਹੁੰਦਾ ਜਾਂਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਆਪ ਭੋਗਦਾ, ਠੋਕਰਾਂ ਖਾਂਦਾ ਹੈ। ਇਹਦੇ ਲਈ ਉਹ ਖੁਦ ਜ਼ਿੰਮੇਵਾਰ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਜੇਕਰ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ ਤਾਂ ਉਹ ਆਪਣੀਆਂ ਕਰਨੀਆਂ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਅਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ। ਜਦੋਂ ਵੀ ਬੱਚਾ ਆਪਣੀ ਸਿਆਣਪ ਅਤੇ ਆਪ ਹੁਦਰੇਪਣ ਤੋਂ ਦੁਖੀ ਹੋ ਕੇ ਮੁੜ ਮਾਂ ਕੋਲ ਵਾਪਸ ਆਉਂਦਾ ਹੈ ਤਾਂ ਮਾਂ ਉਹਨੂੰ ਫਿਰ ਗੱਲ ਨਾਲ ਲਾਉਂਦੀ ਹੈ, ਆਪਣਾ ਨਿੱਘਾ ਪਿਆਰ, ਆਪਣੀਆਂ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤ ਕ੍ਰੋਪ ਕਰੇ ਕਰ ਤਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਇਹ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਇਨਸਾਨ ਆਪਣੀ ਮੈਂ ਮੇਰੀ ਵਿੱਚ ਆ ਕੇ ਉਹਦੀ ਜੋ ਕਿ ਅਸੀਂ ਪਰਮੇਸ਼ਰ ਦੀ ਅੰਸ਼ ਹਾਂ, ਲੇਕਿਨ ਆਪਣੀ ਮੈਂ ਮੇਰੀ ਵਿੱਚ ਦੂਜੇ ਭਾਵ ਵਿੱਚ ਆ ਕੇ ਮਾਇਆ ਦੀ ਲਪੇਟ ਵਿੱਚ ਆ ਕੇ ਪੰਜਾਂ ਕਾਮਾਦਕਾਂ ਦੇ ਵਸ ਪੈ ਕੇ ਅਣਗਹਿਲੀ ਕਰਦੇ ਹਾਂ, ਅਕਾਲ ਪੁਰਖ ਦੇ ਪਿਆਰ ਤੋਂ ਮੂੰਹ ਮੋੜਦੇ ਹਾਂ, ਤਾਂ ਉਸ ਸਦ ਬਖਸ਼ਿੰਦ ਇਲਾਹੀ ਮਾਤਾ ਦੇ ਪ੍ਰਸ਼ਾਦ ਤੋਂ ਸੱਖਣੇ ਰਹਿ ਜਾਂਦੇ ਹਾਂ। ਫਿਰ ਵੀ ਜੇ ਉਹਦੀ ਸਾਡੀ ਆਤਮਾ ਸਤਸੰਗ ਦੁਆਰਾ ਕਿਸੇ ਤਰ੍ਹਾਂ ਜਾਗ ਪਵੇ, ਅਸੀਂ ਠੱਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਪਰਮਾਤਮਾ ਦੀ ਜਾਂ ਇਲਾਹੀ ਮਾਤਾ ਦੀ ਸ਼ਰਨ ਆ ਜਾਈਏ, ਤਾਂ ਉਹ ਮਾਂ ਵਾਂਗ ਆਪਣੇ ਬਿਰਧ ਨੂੰ ਪਾਲਦੀ ਹੋਈ ਉਹ ਇਲਾਹੀ ਮਾਤਾ ਮੁੜ ਸਾਡੇ 'ਤੇ ਮਿਹਰਬਾਨ ਹੁੰਦੀ ਹੈ ਅਤੇ ਸਾਨੂੰ ਸਭ ਰੰਗ ਰਸ ਰੂਪ ਮਾਣ ਸਕਣ ਦੀ ਬਖਸ਼ਿਸ਼ ਕਰਦੀ ਹੈ। ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰੇ ਪ੍ਰਿਤ ਪਾਰ। ਕਾਦਰ ਨੇ ਆਪਣੇ ਕਵਾਓ ਨਾਲ ਇਹ ਜਲ ਥਲ ਹਵਾ ਆਕਾਸ਼ ਪਤਾਲ ਬਨਸਪਤੀ ਪਸ਼ੂ ਪੰਛੀ ਕੀਟ ਪਤੰਗੇ ਅਨੇਕਾਂ ਰੂਪਾਂ ਵਿੱਚ ਅਨੇਕ ਭਾਂਤ ਦੀ ਕੁਦਰਤ ਰਚੀ, ਫਿਰ ਰਚੀ ਨਹੀਂ ਸਗੋਂ ਇਹਨੂੰ ਭਾਂਤ ਭਾਂਤ ਦੇ ਅਨੇਕਾਂ ਰੰਗਾਂ, ਖੁਸ਼ਬੂਆਂ, ਸਵਾਦਾਂ, ਸੂਰਤਾਂ ਅਤੇ ਆਕਾਰਾਂ ਦੇ ਵਿੱਚ ਰੱਜ ਰੱਜ ਕੇ ਸ਼ਿੰਗਾਰਿਆ। ਕੀ ਇਹ ਸਭ ਕਰਤੇ ਦਾ ਸਾਡੇ ਵਾਸਤੇ ਪ੍ਰਸ਼ਾਦ ਨਹੀਂ? ਜਿਵੇਂ ਅਨੇਕਾਂ ਪ੍ਰਕਾਰ ਦੇ ਬੇਹੱਦ ਖੂਬਸੂਰਤ ਫੁੱਲਾਂ ਵਿੱਚੋਂ ਜੇਕਰ ਅਸੀਂ ਕਿਸੇ ਵੀ ਫੁੱਲ ਦੀ ਖੂਬਸੂਰਤੀ ਦਾ, ਉਹਦੇ ਰੰਗਾਂ ਦਾ, ਉਹਦੀ ਖੁਸ਼ਬੂ ਦਾ, ਉਹਦੇ ਉੱਤੇ ਝੂਮ ਝੂਮ ਕੇ ਬੋਰੇ ਹੁੰਦੇ ਭੌਰੇ ਦਾ ਦ੍ਰਿਸ਼, ਸ਼ਹਿਦ ਦੀ ਮੱਖੀ ਵਾਂਗ ਉਹਦੇ ਵਿਚਲੇ ਰਸ ਨੂੰ ਨਹੀਂ ਮਾਣਦੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਵਾਸਤੇ ਗੁਰਪ੍ਰਸਾਦ ਹੋ ਨਹੀਂ ਰਹੀ। ਸਗੋਂ ਸਾਡੀ ਆਪਣੀ ਸਿਆਣਪ ਅਤੇ ਮੈਲ ਕਰਕੇ ਅਸੀਂ ਉਹਦੀਆਂ ਦਾਤਾਂ, ਉਹਦੀਆਂ ਬਖਸ਼ਿਸ਼ਾਂ ਨੂੰ ਨਹੀਂ ਮਾਣਦੇ ਅਤੇ ਆਪਣੇ ਆਪ ਹੀ ਉਹਦੇ ਪ੍ਰਸਾਦ ਤੋਂ ਸੱਖਣੇ ਰਹਿ ਜਾਂਦੇ ਹਾਂ, ਵਾਂਝੇ ਰਹਿ ਜਾਂਦੇ ਹਾਂ। ਇਸੇ ਤਰ੍ਹਾਂ ਅਨੇਕ ਪ੍ਰਕਾਰ ਦੇ ਫਲਾਂ ਵਿੱਚ ਉਹ ਰਸ ਰੂਪ ਹੋ ਕੇ ਆਪਣਾ ਪ੍ਰਸਾਦ ਦੇ ਰਿਹਾ ਹੈ, ਪਰ ਅਸੀਂ ਕਿੰਨੀ ਕੁ ਵਾਰੀ ਕਦੀ ਕੋਈ ਫਲ ਖਾਣ ਤੋਂ ਪਹਿਲਾਂ ਉਹਦੀ ਸ਼ਕਲ ਸੂਰਤ ਦੀ ਖੂਬਸੂਰਤੀ ਨੂੰ ਹੀ ਮਾਣਦੇ ਹਾਂ, ਉਹਦੇ ਰੰਗਾਂ ਨੂੰ ਮਾਣਦੇ ਹਾਂ। ਸਗੋਂ ਬਹੁਤੀ ਵਾਰੀ ਤਾਂ ਅਸੀਂ ਜੀਭ ਰਸ ਜਾਂ ਖਾਣ ਦਾ ਸਵਾਦ ਵੀ ਚੰਗੀ ਤਰ੍ਹਾਂ ਨਹੀਂ ਮਾਣਦੇ। ਕੀ ਇਹ ਸਭ ਕੁਝ ਉਹਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਅਸੀਂ ਆਪਣੇ ਆਪ ਨੂੰ ਸੱਖਣਾ ਨਹੀਂ ਕਰ ਰਹੇ? ਮਾਂ ਬੱਚੇ ਦੇ ਮਾਨਸਿਕ ਅਤੇ ਸਰੀਰਕ ਸੰਬੰਧ ਵਿੱਚ ਜਿਵੇਂ ਪਿਆਰ ਭਾਵਨਾ ਦੀ ਤਾਰ ਹਮੇਸ਼ਾ ਵਗ ਰਹੀ ਹੈ, ਬੱਚੇ ਦੇ ਜੰਮਣ ਤੋਂ ਪਹਿਲਾਂ ਇਹ ਬੇਸ਼ੱਕ ਛੁਪੀ ਹੁੰਦੀ ਹੈ, ਪਰ ਬਾਅਦ ਵਿੱਚ ਬੱਚੇ ਦੇ ਰੁੱਸਣ, ਉਹਦੇ ਬੇਮੁੱਖ ਹੋ ਜਾਣ 'ਤੇ ਵੀ ਮਿਟਦੀ ਨਹੀਂ। ਮਾਂ ਪਿਆਰ ਦੀ ਭਾਵਨਾ ਦੀ ਹੋਂਦ ਤਾਂ ਉਹਦੇ ਅੰਦਰ ਸਦੀਵੀ ਹੈ, ਪਰ ਤ੍ਰੈ ਗੁਣਾਂ ਦੇ ਕਾਨੂੰਨ ਜਾਂ ਕਾਰਨ ਤੋਂ ਪਰੇ ਨਹੀਂ ਹੈ। ਫਿਰ ਵੀ ਮਾਂ ਦਾ ਹਿਰਦਾ ਸਦਬਖਸ਼ਿੰਦ ਹੈ, ਸਦਾ ਮਿਹਰਬਾਨਾ ਹੈ। ਉਹਦੀ ਆਪਣੇ ਬੱਚੇ ਪ੍ਰਤੀ ਇਹ ਭਾਵਨਾ
ਕਿਸੇ ਵੀ ਕਾਰਨ ਕਰਕੇ ਮਿਟ ਨਹੀਂ ਸਕਦੀ। ਇਸੇ ਕਰਕੇ ਮਾਂ ਪਿਆਰ ਦੀ ਭਾਵਨਾ ਦੀ ਖੁਸ਼ਬੂ ਦੇ ਪ੍ਰਗਟਾਵੇ ਨੂੰ ਬਖਸ਼ਿਸ਼, ਮਿਹਰ ਜਾਂ ਪ੍ਰਸਾਦ ਕਿਹਾ ਜਾ ਸਕਦਾ ਹੈ। ਸਾਰੀਆਂ ਮਾਵਾਂ ਦੇ ਹਿਰਦੇ ਅੰਦਰ ਇਸ ਮਾਂ ਪਿਆਰ ਜਾਂ ਮੋਹ ਦੀ ਦਾਤ ਪਰਮੇਸ਼ਰ ਦੀ ਬਖਸ਼ਿਸ਼ ਹੀ ਹੈ। ਅੰਤਰੀਵ ਤੌਰ 'ਤੇ ਪਰਮੇਸ਼ਰ ਹੀ ਸਾਡੀ ਅਸਲੀ ਮੁੱਢਲੀ ਅਤੇ ਇਲਾਹੀ ਮਾਤਾ ਹੈ। ਇਹ ਇਲਾਹੀ ਮਾਤਾ ਹੀ ਸਾਰੇ ਜੀਵਾਂ ਨੂੰ ਅਰਥਾਤ ਆਪਣੇ ਉਪਜਾਏ ਅੰਸ਼ ਨੂੰ ਆਪਣੇ ਇਲਾਹੀ ਅਮੁੱਕ ਅਟੱਲ ਅਤੇ ਸਦੀਵੀ ਪਿਆਰ ਨਾਲ ਮਾਂ ਦੇ ਰੂਪ ਵਿੱਚ ਲਾਡ ਲਡਾਉਂਦੀ, ਖੇਲ ਖਿਲਾਉਂਦੀ, ਸਦਬਖਸ਼ਿੰਦ, ਸਦਾ ਮਿਹਰਬਾਨਾ, ਔਗਣ ਕੌਣਾ ਚਿਤਾਰੇ, ਅਣਮੰਗਿਆ ਦਾਨ ਬਖਸ਼ਦੀ ਰਹਿੰਦੀ ਹੈ। ਇਸੇ ਨੂੰ ਗੁਰਬਾਣੀ ਵਿੱਚ ਸਤਿਗੁਰ ਪ੍ਰਸਾਦ ਕਿਹਾ ਗਿਆ ਹੈ, ਕਿਉਂਕਿ ਇਹ ਪ੍ਰਸਾਦ ਜਾਂ ਬਖਸ਼ਿਸ਼ ਸਾਡੀ ਕਿਸੇ ਘਾਲਣਾ ਜਾਂ ਕਰਤਵ 'ਤੇ ਆਧਾਰਿਤ ਨਹੀਂ। ਇਹ ਤਾਂ ਪ੍ਰੇਮ ਸਰੂਪ ਪਰਮੇਸ਼ਰ ਦੀ ਹੋਂਦ ਵਿੱਚੋਂ ਖੁਸ਼ਬੂ ਦੀ ਤਰ੍ਹਾਂ ਸਹਿਜ ਸੁਭਾਏ ਆਪ ਮੁਹਾਰੇ ਸਦੀਵੀ ਤੌਰ 'ਤੇ ਉਪਜਦੀ, ਉਮੜਦੀ ਅਤੇ ਪ੍ਰਕਾਸ਼ਿਤ ਹੋ ਰਹੀ ਹੈ। ਗੁਰਪ੍ਰਸਾਦ ਕਾਨੂੰਨਬੱਧ ਨਹੀਂ ਹੈ। ਗੁਰੂ ਦੀ ਜੋ ਦਾਤ ਹੈ ਇਹ ਕਿਸੇ ਕਾਨੂੰਨ ਦੇ ਅਧੀਨ ਨਹੀਂ ਹੈ, ਨਾ ਹੀ ਇਹਦੇ ਵਿੱਚ ਕੋਈ ਸ਼ਰਤ ਹੈ। ਇਹ ਤਾਂ ਪਰਮੇਸ਼ਰ ਦਾ ਸਹਿਜ ਸੁਭਾਏ ਸਦੀਵੀ ਅਟੱਲ ਅਮੁੱਕ ਪ੍ਰਕਾਸ਼ ਹੈ। ਇਹ ਉਹਦੀ ਮਹਿਕ ਹੈ, ਉਹਦੀ ਦਾਤ ਹੈ, ਜੋ ਨਾ ਕਿਸੇ ਗੱਲੋਂ ਵੱਧਦੀ ਹੈ ਨਾ ਘਟਦੀ ਹੈ, ਜਿਵੇਂ ਸੂਰਜ ਦੀ ਪ੍ਰਕਾਸ਼ਮਈ ਧੁੱਪ। ਇਸ ਲਾਭਦਾਇਕ ਅਤੇ ਸੁਖਦਾਇਕ ਧੁੱਪ ਲਈ ਅਸੀਂ ਕਦੇ ਕੋਈ ਮੰਗ ਨਹੀਂ ਕੀਤੀ, ਕੋਈ ਉੱਦਮ ਨਹੀਂ ਕੀਤਾ, ਕੋਈ ਘਾਲਣਾ ਨਹੀਂ ਘਾਲੀ, ਸਗੋਂ ਸਹਿਜ ਸੁਭਾਏ ਆਪ ਮੁਹਾਰੇ ਸਦੀਵੀ ਸਾਨੂੰ ਮਿਲ ਰਹੀ ਹੈ। ਸੋ ਇਹ ਨਿਰੋਲ ਪਰਮੇਸ਼ਰ ਦੀ ਬਖਸ਼ਿਸ਼ ਜਾਂ ਪ੍ਰਸਾਦ ਹੈ। ਇਸੇ ਤਰ੍ਹਾਂ ਸਾਨੂੰ ਅਣਮੰਗਿਆਂ ਹੀ ਹੋਰ ਅਨੇਕਾਂ ਪਿਆਰ ਦਾਤਾਂ ਪਰਮੇਸ਼ਰ ਦਾਤੇ ਵੱਲੋਂ ਸਦੀਵੀ ਮਿਲ ਰਹੀਆਂ ਹਨ, ਜਿਵੇਂ ਹਵਾ, ਪਾਣੀ, ਅਗਨੀ, ਅਨਾਜ, ਫਲ, ਸਬਜ਼ੀਆਂ ਆਦਿ। ਅਸਚਰਜਤਾ ਇਸ ਗੱਲ ਦੀ ਹੈ ਕਿ ਕਾਇਨਾਤ ਦੀ ਰਚਨਾ ਦੇ ਨਾਲ ਸਾਰੀਆਂ ਬੇਅੰਤ ਅਣਮੰਗੀਆਂ ਇਲਾਹੀ ਦਾਤਾਂ ਵੀ ਅਕਾਲ ਪੁਰਖ ਨੇ ਸਾਡੇ ਲਈ ਬਹੁਲਤਾ ਵਿੱਚ ਉਸੇ ਵੇਲੇ ਬਖਸ਼ ਦਿੱਤੀਆਂ ਅਤੇ ਇਹਨਾਂ ਦੇ ਸਦੀਵੀ ਮਿਲਦੇ ਰਹਿਣ ਦਾ ਵੀ ਪ੍ਰਬੰਧ ਕਰ ਦਿੱਤਾ। ਕਦੇ ਸਾਨੂੰ ਇਹ ਨਹੀਂ ਲੱਗਿਆ ਕਿ ਕਿਸੇ ਵੀ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਦਾਤ ਘਟ ਰਹੀ ਹੈ। ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇਹੇ ਵਡਿਆਈਆਂ, ਅਣਮੰਗਿਆ ਦਾਨ ਦੇਵਣਾ ਕਹ ਨਾਨਕ ਸੱਚ ਸਮਾਲ ਜਿਉ। ਸਾਰੇ ਜੀਵਾਂ ਵਿੱਚ ਅਕਾਲ ਪੁਰਖ ਦੀ ਜੋਤ ਹੋਣ ਕਰਕੇ ਅਸੀਂ ਪਰਮੇਸ਼ਰ ਦੀ ਅੰਸ਼ ਹਾਂ। ਅਕਾਲ ਪੁਰਖ ਨੇ ਆਪਣੇ ਇੱਕ ਕਵਾਉ ਦੁਆਰਾ ਬੇਅੰਤ ਅਤੇ ਭਿੰਨ ਭਿੰਨ ਰੰਗਾਂ ਭੇਖਾਂ ਵਾਲੀ ਆਪਣੀ ਉਮਤ ਰਚ ਦਿੱਤੀ, ਨਾਲ ਹੀ ਆਪਣੀ ਅੰਸ਼ ਵਾਸਤੇ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਇੱਕੋ ਵਾਰੀ ਬੇਅੰਤ ਅਤੇ ਅਮੁੱਕ ਦਾਤਾਂ ਬਖਸ਼ ਦਿੱਤੀਆਂ, ਤਾਂ ਕਿ ਅਸੀਂ ਬੇਫਿਕਰ ਹੋ ਕੇ, ਬੇਪਰਵਾਹ ਹੋ ਕੇ ਤ੍ਰੈ ਗੁਣਾਂ ਦੀ ਮਾਇਕੀ ਦੁਨੀਆ ਦੀ ਇਸ ਖੇਲ ਵਿੱਚ, ਇਸ ਪ੍ਰਪੰਚ ਵਿੱਚ ਆਪੋ ਆਪਣਾ ਪਾਠ ਅਦਾ ਕਰਕੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਸਕੀਏ। ਅਸਲ ਵਿੱਚ ਜੋ ਕੁਝ ਇਲਾਹੀ ਕਵਾਓ ਤੋਂ ਉਪਜਿਆ ਹੈ ਉਹ ਸਾਰਾ ਕੁਛ ਹੀ ਗੁਰਪ੍ਰਸਾਦ ਦਾ ਪ੍ਰਗਟਾਵਾ ਹੈ। ਉਹ ਪਰਮੇਸ਼ਰ ਆਪ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਮਾਤਾ ਪਿਤਾ ਹੈ। ਸੋ ਉਹਦਾ ਕਵਾਓ ਜਾਂ ਰਚਨਾ ਵੀ ਉਹਦੇ ਇਲਾਹੀ ਪਿਆਰ ਦਾ ਪ੍ਰਗਟਾਵਾ ਹੈ, ਉਹਦਾ ਪ੍ਰਕਾਸ਼ ਹੈ। ਇਹਨੂੰ ਬਾਣੀ ਦੇ ਵਿੱਚ ਹੁਕਮ ਕਿਹਾ ਗਿਆ ਹੈ, ਇਲਾਹੀ ਪਿਆਰ ਦੇ ਪ੍ਰਗਟਾਵੇ ਜਾਂ ਇਸ ਪ੍ਰਕਾਸ਼ ਦੀ ਇਹ ਕਿਰਿਆ, ਉਹਦੀ ਬਖਸ਼ਿਸ਼, ਮਿਹਰ, ਕਿਰਪਾ ਜਾਂ ਗੁਰਪ੍ਰਸਾਦ ਹੀ ਹੈ। ਕੁਦਰਤ ਦੀ ਚਾਲ ਦੀ ਇੱਕ ਖਾਸ ਰਵਾਨਗੀ ਹੈ। ਕਦੇ ਕਦੇ ਇਹਦੀ ਚਾਲ ਵਿੱਚ ਕੋਈ ਜਵਾਰ ਭਾਟਾ, ਉਬਾਲ ਜਾਂ ਉਛਾਲ ਵੀ ਆ ਜਾਂਦਾ ਹੈ, ਜਿਵੇਂ ਤੂਫਾਨ, ਹੜ੍ਹ ਆਦਿ, ਭੁਚਾਲ ਆਦਿ। ਇਸੇ ਤਰ੍ਹਾਂ ਇਨਸਾਨੀ ਵਲਵਲਿਆਂ ਵਿੱਚ ਵੀ ਉਛਾਲ ਅਤੇ ਉਬਾਲ ਆਉਂਦੇ ਰਹਿੰਦੇ ਹਨ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਜੋ ਸਹਿਜ ਸੁਭਾਏ ਪਿਆਰ ਦੀ ਰੌਂ ਰਵ ਰਹੀ ਹੁੰਦੀ ਹੈ, ਪਰ ਕਦੇ ਕਦੇ ਬੱਚੇ ਦੇ ਵਿਛੋੜੇ ਵਿੱਚ ਪਿਆਰ ਦੇ ਇਹ ਵਲਵਲੇ ਵੈਰਾਗ ਰੂਪ ਧਾਰ ਕੇ ਅੱਖਾਂ ਵਿੱਚੋਂ ਵਗ ਤੁਰਦੇ ਹਨ। ਜਦੋਂ ਕਦੇ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਹਰਕਤ ਨਾਲ ਮਾਂ ਨੂੰ ਰਿਝਾ ਲੈਂਦਾ ਹੈ, ਖੁਸ਼ ਕਰ ਲੈਂਦਾ ਹੈ, ਉਹਦੇ ਹਿਰਦੇ ਵਿੱਚ ਵੀ ਬੱਚੇ ਲਈ ਅਸਧਾਰਨ ਪਿਆਰ ਉਮੜ ਆਉਂਦਾ ਹੈ। ਇਹ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਉਸ ਵੇਲੇ ਮਾਂ ਦਾ ਸਾਰਾ ਆਪਾ, ਉਹਦਾ ਜੁੱਸਾ ਪਿੰਗਲ ਕੇ ਉਬਲ ਕੇ ਉਹਦੀਆਂ ਅਸਧਾਰਨ ਹਰਕਤਾਂ ਵਿੱਚ ਜ਼ਾਹਰ ਹੁੰਦਾ ਹੈ। ਉਹ ਬੱਚੇ ਨੂੰ ਅਨੋਖੇ ਢੰਗਾਂ ਨਾਲ ਲਾਡ ਲਡਾਉਂਦੀ, ਖੇਡ ਖਿਡਾਉਂਦੀ, ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਉਹਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ ਅਤੇ ਅਸੀਸਾਂ ਸਹਿਜ ਸੁਭਾਏ ਫੁੱਟ ਨਿਕਲਦੀਆਂ ਹਨ। ਮਾਂ ਦਾ ਖੂਨ, ਉਹਦਾ ਸਾਰਾ ਜੁੱਸਾ ਪਿਆਰ ਨਿੱਘ ਨਾਲ ਪਿੰਗਲ ਕੇ ਦੁੱਧ ਦੇ ਰੂਪ ਵਿੱਚ ਬਦਲ ਕੇ ਉਹਦੀਆਂ ਛਾਤੀਆਂ ਵਿੱਚ ਭਰ ਕੇ ਉੱਛਲ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੇ ਪ੍ਰੇਮ ਭਾਵਨਾ, ਉਹਦੇ ਤੀਬਰ ਵੇਗ ਉਛਾਲ ਦਾ ਪ੍ਰਗਟਾਵਾ ਹੈ, ਉਹਦਾ ਜਾਦੂ ਹੈ। ਇਸੇ ਤਰ੍ਹਾਂ ਗੈਰ ਮਾਮੂਲੀ ਕੁਦਰਤ ਦੇ ਤਰੰਗ ਜਾਂ ਉਛਾਲ ਕਈ ਵਾਰੀ ਸਧਾਰਨ ਨਿਯਮਾਂ ਤੋਂ ਬਾਹਰ ਹੋ ਕੇ ਵੀ ਵਰਤਦੇ ਹਨ। ਰੱਬ ਦੇ ਭਗਤ ਜਾਂ ਪਿਆਰੇ ਜਦੋਂ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ, ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤਾਂ ਦੇ ਅਨੋਖੇ ਭੋਲੇ ਪਾਏ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ਰ ਵੀ ਆਪਣੇ ਪਿਆਰੇ ਭਗਤਾਂ ਉੱਤੇ ਰੀਝ ਕੇ ਉੱਛਲਦਾ ਹੈ, ਆਪਣੇ ਦਰੋਂ ਘਰੋਂ ਉਹਨੂੰ ਇਲਾਹੀ ਦਾਤਾਂ ਬਖਸ਼ਦਾ ਹੈ। ਕਿਹੜੀਆਂ ਦਾਤਾਂ? ਨਾਮ, ਪਿਰਮ ਪਿਆਲਾ ਅਤੇ ਸੇਵਾ ਦੇ ਰੂਪ ਦੇ ਵਿੱਚ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਗੱਫੇ ਬਖਸ਼ਦਾ ਹੈ। ਇਹਨੂੰ ਗੁਰਬਾਣੀ ਵਿੱਚ ਗੁਰਪ੍ਰਸਾਦ ਜਾਂ ਨਦਰ ਕਰਮ ਕਿਹਾ ਗਿਆ ਹੈ। ਇਹਦੀਆਂ ਸਿੱਖਾਂ ਦੇ ਧਾਰਮਿਕ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ ਕਿ ਬੱਚੇ ਲਈ ਪਿਆਰ ਦੀ ਭਾਵਨਾ ਦੁਨਿਆਵੀ ਮਾਂ ਦੇ ਤਨ ਮਨ ਵਿੱਚ ਰਚੀ ਹੁੰਦੀ ਹੈ। ਉਹਦੇ ਹਰ ਕਿਸਮ ਦੇ ਖਿਆਲਾਂ, ਸੋਚਣੀ ਅਤੇ ਕਾਰਜਾਂ ਵਿੱਚ ਉਹਦੀ ਇਹ ਪਿਆਰ ਭਾਵਨਾ ਆਪ ਮੁਹਾਰੇ ਉਪਜਦੀ, ਰੁਮਕਦੀ, ਸਹਿਜ ਸੁਭਾਏ ਹਰਕਤ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਪਿਆਰ, ਰੌਂ ਜਾਂ ਬਖਸ਼ਿਸ਼, ਗੁਰਪ੍ਰਸਾਦ, ਇਹ ਸਦੀਵੀ ਅਟੁੱਟ ਅਮੁੱਕ ਅਤੇ ਲਗਾਤਾਰੀ ਹੈ ਜੋ ਇਲਾਹੀ ਮਾਤਾ ਪਿਤਾ ਦੀ ਹੋਂਦ ਵਿੱਚੋਂ ਉਮੜ ਕੇ, ਉੱਛਲ ਕੇ, ਪ੍ਰਕਾਸ਼ਿਤ ਹੋ ਕੇ, ਕਾਇਨਾਤ ਦੀ ਹਰ ਸ਼ੈ ਦੇ ਜ਼ਰੇ ਜ਼ਰੇ ਵਿੱਚ ਪ੍ਰਵਿਰਤ ਹੋ ਕੇ ਸਾਨੂੰ ਸਗਲ ਜੀਆਂ ਨੂੰ ਜੀ ਦਾਨ ਦਿੰਦੀ ਹੈ। ਇਸ ਲਗਾਤਾਰ ਪ੍ਰੇਮ ਰੌਂ ਦੇ ਵੇਗ, ਇਹਦੇ ਫਲੋ ਨੂੰ ਹੀ ਗੁਰਪ੍ਰਸਾਦ ਕਿਹਾ ਗਿਆ ਹੈ। ਇਹਦੀ ਰਵਾਨਗੀ ਨੂੰ ਹੁਕਮ ਕਿਹਾ ਜਾਂਦਾ ਹੈ। ਇਸ ਇਲਾਹੀ ਜੀਵਨ ਰੌਂ ਦੀ ਚਾਲ ਜੀਵ ਵਿੱਚ ਉਨਾ ਚਿਰ ਵਗਦੀ ਹੈ ਜਿੰਨਾ ਚਿਰ ਤੱਕ ਜੀਵ ਆਪ ਇਸ ਰਵਾਨਗੀ ਵਿੱਚ ਆਪਣੀਆਂ ਸਿਆਣਪਾਂ ਜਾਂ ਹੋਮੇ ਦੁਆਰਾ ਕੋਈ ਵਿਘਨ ਨਾ ਪਾਵੇ। ਜੋ ਅਕਾਲ ਪੁਰਖ ਵੱਲੋਂ ਸਾਨੂੰ ਬਖਸ਼ਿਸ਼ਾਂ ਮਿਲਦੀਆਂ ਹਨ, ਜੋ ਇਲਾਹੀ ਦਾਤਾਂ ਮਿਲਦੀਆਂ ਹਨ, ਇਹ ਉਨਾ ਚਿਰ ਮਿਲਦੀਆਂ ਹਨ ਜਿੰਨੀ ਦੇਰ ਤੱਕ ਜੀਵ ਅਕਾਲ ਪੁਰਖ ਦੀਆਂ ਦਾਤਾਂ ਦੇ ਵਿੱਚ ਆਪਣੀ ਸਿਆਣਪ ਜਾਂ ਹੋਮੇ ਦੁਆਰਾ ਕੋਈ ਵਿਘਨ ਨਾ ਪਾਵੇ। ਸੂਰਜ ਦੀ ਧੁੱਪ ਤੋਂ ਵੀ ਜਿਵੇਂ ਅਸੀਂ ਉਨੀ ਦੇਰ ਨਿੱਘ ਲੈ ਸਕਦੇ ਹਾਂ ਜਦੋਂ ਤੱਕ ਅਸੀਂ ਸੂਰਜ ਦੀ ਹੋਂਦ ਤੋਂ ਉਰਲੇ ਨਾ ਹੋਈਏ। ਜੇਕਰ ਅਸੀਂ ਸੁਖਦਾਈ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਹਦੇ ਵਿੱਚ ਸਾਡੀ ਆਪਣੀ ਅਣਗਹਿਲੀ ਹੈ, ਨਾ ਕਿ ਸੂਰਜ ਦੀ ਧੁੱਪ ਦੀ। ਜਦ ਜੀਵ ਪਰਮੇਸ਼ਰ ਨੂੰ ਭੁੱਲ ਕੇ ਉਹਦੇ ਤੋਂ ਬੇਮੁੱਖ ਹੋ ਜਾਂਦੇ ਹਨ ਤਾਂ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪੈ ਜਾਂਦਾ ਹੈ। ਅਤੇ ਜੀਵ ਇਲਾਹੀ ਬਖਸ਼ਿਸ਼ਾਂ ਤੋਂ ਆਪ ਮੁਹਾਰੇ ਵਾਂਝਾ ਹੋ ਜਾਂਦਾ ਹੈ। ਆਪ ਹੁਦਰੇ ਜਾਂ ਭੁੱਲੇ ਹੋਏ ਬੱਚੇ ਵਾਂਗ ਗੁਰਪ੍ਰਸਾਦ ਦੀ ਫੁਹਾਰ ਦੀ ਠੰਡਕ ਤੋਂ ਅਸੀਂ ਸੱਖਣੇ ਹੋ ਕੇ ਮਾਇਆ ਦੇ ਅਧੀਨ ਫਿਰ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਕਰਮ ਕਰਦੇ ਨਤੀਜੇ ਭੁਗਤਦੇ ਹਾਂ। ਸੋ ਸਾਰੀ ਗੱਲ ਦਾ ਨਿਬੇੜ ਸਾਡੀ ਭੁੱਲ ਜਾਂ ਯਾਦ ਵਿੱਚ ਹੈ। ਜਦੋਂ ਅਸੀਂ ਆਪਣੀ ਇਲਾਹੀ ਮਾਤਾ ਨੂੰ ਭੁੱਲ ਜਾਂਦੇ ਹਾਂ ਅਸੀਂ ਆਪਣੇ ਆਪ ਹੀ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦੇ ਹਾਂ ਅਤੇ ਗੁਰਪ੍ਰਸਾਦ ਤੋਂ ਆਪਣੇ ਆਪ ਸੱਖਣੇ ਹੋ ਜਾਂਦੇ ਹਾਂ। ਜੇਕਰ ਅਸੀਂ ਆਪਣੀ ਭੁੱਲ ਵਿੱਚੋਂ ਨਿਕਲ ਕੇ ਇਲਾਹੀ ਮਾਤਾ ਦੀ ਯਾਦ ਵਿੱਚ ਉਹਦੇ ਸਿਮਰਨ ਵਿੱਚ ਲੱਗ ਜਾਈਏ ਤਾਂ ਸਾਡੇ ਮਨ ਦੀ ਡੋਰ ਇਲਾਹੀ ਰਵਾਨਗੀ ਨਾਲ ਮੁੜ ਜੁੜ ਜਾਏਗੀ ਅਤੇ ਅਸੀਂ ਗੁਰਪ੍ਰਸਾਦ ਦੀ ਛਤਰ ਛਾਇਆ ਹੇਠ ਫਿਰ ਉਹ ਇਲਾਹੀ ਪਿਆਰ ਮਾਣ ਸਕਾਂਗੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧ ਧਾਵੈ, ਤੁਦ ਚਿਤਾਏ ਮਹਾਂ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਦੁੱਖ ਤਦੇ ਜਦ ਵਿਸਰੈ, ਸੁੱਖ ਪ੍ਰਭ ਚਿਤਾਵੈ। ਸੋ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਨੇ ਇਸੇ ਕਰਕੇ ਸਾਨੂੰ ਉਪਦੇਸ਼ ਦਿੱਤਾ ਹੈ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਅਭੁੱਖਨ ਪਹਿਰੀਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਬਾਗ ਮਿਲਖ ਤਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। ਸੋ 84 ਲੱਖ ਜੂਨਾਂ ਵਿੱਚੋਂ ਕੇਵਲ ਬੰਦੇ ਨੂੰ ਹੀ ਤੀਖਣ ਬੁੱਧੀ ਬਖਸ਼ੀ ਗਈ ਹੈ, ਜਦਕਿ ਬਾਕੀ ਜੂਨਾਂ ਨੂੰ ਕੇਵਲ ਇੰਨੀ ਬੁੱਧੀ ਅਕਾਲ ਪੁਰਖ ਨੇ ਦਿੱਤੀ ਹੈ ਜਿਹਦੇ ਨਾਲ ਉਹ ਆਪਣਾ ਜੀਵਨ ਨਿਰਵਾਹ ਕਰ ਸਕਣ। ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਹੋਣ ਕਰਕੇ ਮਨੁੱਖ ਨੂੰ ਪਰਮੇਸ਼ਰ ਨੇ ਅਤਿਅੰਤ ਤੀਖਣ ਬੁੱਧੀ ਬਖਸ਼ੀ। ਅਨੇਕਾਂ ਉਕਤੀਆਂ ਜੁਕਤੀਆਂ ਏਹੜ ਤੇਹੜ ਸਿਆਣਪਾਂ ਚਲਾਕੀਆਂ ਉਹਦੇ ਨਾਲ ਘੋਟ ਘੋਟ ਕੇ ਇਹ ਇਨਸਾਨ ਆਪਣੇ ਕਰਤੇ ਇਲਾਹੀ ਮਾਤਾ ਪਿਤਾ ਨੂੰ ਹੀ ਭੁੱਲ ਜਾਂਦਾ ਹੈ, ਉਹਨਾਂ ਉਸਦੀ ਹੋਂਦ ਤੋਂ ਮੁਨਕਰ ਹੋ ਜਾਂਦਾ ਹੈ ਅਤੇ ਇਲਾਹੀ ਹੁਕਮ ਤੋਂ ਅਣਜਾਣ ਹੋ ਕੇ ਤ੍ਰੈ ਗੁਣਾਂ ਦੇ ਅਧੀਨ ਕਰਮ ਕਰਦਾ, ਫਿਰ ਉਹਦੇ ਨਤੀਜੇ ਭੁਗਤਦਾ ਹੈ। ਬਾਕੀ 84 ਲੱਖ ਜੂਨਾਂ ਵਿੱਚ ਸੀਮਤ ਬੁੱਧੀ ਹੋਣ ਕਰਕੇ ਉਹ ਤਾਂ ਆਪਣੇ ਕਰਤੇ ਦੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਸਹਿਜ ਸੁਭਾਏ ਅਭੋਲ ਜੀਵਨ ਬਤੀਤ ਕਰਦੇ ਹਨ। ਸੋ ਉਹਨਾਂ ਦਾ ਵਿਕਾਸ ਸਹਿਜੇ ਹੋ ਰਿਹਾ ਹੈ। ਇਸੇ ਕਰਕੇ ਗੁਰੂ ਬਾਬੇ ਨੇ ਕੇਵਲ ਮਨੁੱਖੀ ਜੀਵਾਂ ਨੂੰ ਹੀ ਇਹ ਉਪਦੇਸ਼ ਦਿੱਤਾ ਹੈ, ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਗੁਰ ਕੀ ਮਤ ਤੂੰ ਲੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ। ਸਾਡੇ ਇਲਾਹੀ ਮਾਤਾ ਪਿਤਾ ਨੂੰ ਗਿਆਨ ਸੀ ਕਿ ਇਨਸਾਨ ਆਪਣੀ ਹੋਮੇ ਅਧੀਨ ਹੋ ਕੇ ਆਪਣੀ ਤੀਖਣ ਬੁੱਧੀ ਦੁਆਰਾ ਉਕਤੀਆਂ ਜੁਕਤੀਆਂ ਸਿਆਣਪਾਂ ਘੋਟ ਕੇ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਸੋ ਉਹਨੇ ਆਦਿ ਤੋਂ ਹੀ ਸਾਨੂੰ ਬੇਮੁਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਲਿਆਉਣ ਲਈ ਗੁਰਪ੍ਰਸਾਦ ਦੀ ਨਿੱਘੀ ਅਤੇ ਸੁਖਦਾਈ ਛਤਰ ਛਾਇਆ ਹੇਠ ਸਾਨੂੰ ਮੁੜ ਲਿਆਉਣ ਵਾਸਤੇ ਸਮੇਂ ਸਮੇਂ ਸਿਰ ਧੁਰੋਂ ਗੁਰੂ ਪੈਗੰਬਰ ਪੀਰ ਫਕੀਰ ਸੰਤ ਸਾਧ ਮਹਾਂਪੁਰਖ ਗੁਰਮੁਖ ਪਿਆਰੇ ਲੋੜ ਅਨੁਸਾਰ ਸੰਸਾਰ 'ਤੇ ਭੇਜੇ, ਜਿਨ੍ਹਾਂ ਨੇ ਕਿ ਆਪੋ ਆਪਣੇ ਵਕਤ ਦੇ ਹਾਲਾਤ ਅਨੁਸਾਰ ਸਾਨੂੰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਪਣੇ ਆਪਣੇ ਆਤਮਿਕ ਉਪਦੇਸ਼ ਦਿੱਤੇ। साध पठाए आप हर हम तुम ते नाही दूर साध रूप अपना तन तारिया महा अगन ते आप उबारिया। इस तो सिद्ध हुंदा है कि कायनात रचन वेले अकाल पुरख ने इक्को वारी अपने कवाओ द्वारा सब कुछ बना तरिया एदे विच अपनी जोत रख के इनू चलाउण लई हुकम रूपी कानून बना दिता। ये सब कुछ प्रेम पुरख अकाल पुरख दी साडे वास्ते बख्शिश अते गुरप्रसाद ही है। सो उन्हू बाणी विच इसे करके सद बख्शिंद सदा मेहरवाना सबना दे अदारी क्या गया है। गुरबाणी भी तुरों परमेश्वर दी बख्शिश जां सतगुर प्रसाद है। ये साडे वास्ते एक आत्मिक देन है। परमेश्वर जां साडी इलाही माता दे हिरदे विच अपनी अंश लई अत्यंत प्यार भावना है। सो बाणी विच अकाल पुरख नूं प्रीतम अत प्रीतम प्रेम पुरख आदि शब्दां नाल ही संबोधन किया गया है। अत प्रीतम मन मोहना घट सोहना प्राण अधारा राम तू प्रीतम तू प्राण अधारे तुम ही पेख पेख मन बिग सारे। सो मेहर बख्शिश प्रसाद गुर प्रसाद ये सब इसे इलाही प्रीत प्यार दे ही रंग हन। दुनियावी माँ दे हिरदे विच अपने जाए बच्चे ली जो अथाह प्यार है वो अपने बच्चे दे विछोड़े नू सह नहीं सकती। अपने भुले जा विछड़े बच्चे दी सूह लैंदी रहिंदी है। उन्हूं मुड़ अपने गल ला के अपनी गोद दा निग मां प्यार सुख देण वास्ते लोचदी ते तांगदी रहिंदी है। अपने बच्चे वल सुनेड़े भेज भेज के वह उन्हूं जिवें अपने वल मुड़ प्रेरदी ते खिचदी रहिंदी है। इसे तरह साड़ी इलाही माता परमेश्वर भी अपनी उम्मत अपनी अंश दे विछोड़े नू सहार नहीं सकती। सो यही कारण है कि उन्हें सारी कायनात दे अंतरीव जीवन दी रवानगी विच अपने प्यार दी एक खिच तार प्रवेश कीती हुई है। ये इलाही प्यार दी खिच जां तार फ्लो ये अकाल पुरख दी मेहर बख्शिश ते गुरप्रसाद दा ही प्रतीक है। ये हर एक जीव दे नाल लिखिया हुआ है। ये साडे अंतर रव रिया भरपूर है। ये प्यार दी खिच तार रवानगी ये सदीवी है अमुक है काल रहत है। हर जी पिता हर जी माता हर जी पिता हर जियो प्रित पालक हर जी मेरी सार करे हम हर के बालक सहजे सहज खिलाएंदा नहीं करदा आलक औगण को न चितारदा गल सेती लायक। 84 लख जूना ता अपोल ते सहज सुभाए अपने हुक्मी अकाल पुरख वल ओदी गुरप्रसाद रूपी रवानगी दे वेग विच रुड़ी जा रहे हन। पर इंसान अपनी प्रबल होमे ते तीखण बुद्धि द्वारा हर शै नू कोखदा परखदा ओदी बाबत अपने मन दी रंगत अनुसार नतीजे कढ़दा है। सो अपने करते परमेश्वर दी बाबत भी वह कई किस्म दे सवाल जवाब उक्तियां जुक्तियां सियाणपां शंके फिलोसफियां घोट घोट के रब दी होंद अते ओदी बख्शिश उत्ते भी किंतु करन लगदा है। ये किंतु करदा वो कई वारी ता नास्तिकता दी हद तक पहुँच जांदा है। इस तरह मनुख आत्मिक श्रद्धा ते विश्वास दी तार तो बेसुरा हो के इलाही बख्शिश ते गुर प्रसाद तो वांझा हो जांदा है। जदों असी ओदा हुक्म छड के अपने एहड़ तेहड़ क्यों क्या कैसे दे शंकियां विच पै जांदे हाँ तां असी अपने आप ही ओदी बख्शिश तो वांझे हो जांदे हाँ। जिवें किसी व्यक्ति दे मेल जोल दी तार एक दूजे दे भरोसे ते निर्भर हुंदी है जेड़ी के उन्हूं सुर विच रखदी है। वो आपस विच अंतरीव तौर ते लेवा देवी करदे हन। जदों विश्वास दी तार टुट जाए जां ढिल्ली हो जाए तां फिर वो मेल जोल ओपरा फोका लाभहीण हो जांदा है। ਜਾਣੀ ਮਨ ਅੰਤਰੀਵ ਤੌਰ 'ਤੇ ਨਾ ਮਿਲਣ ਕਰਕੇ ਉਹਨਾਂ ਦੇ ਖਿਆਲਾਂ, ਰੀਝਾਂ, ਕਲਪਨਾਵਾਂ ਵਿੱਚ ਅੰਤਰ ਆ ਜਾਂਦਾ ਹੈ। ਜਦੋਂ ਕਿਸੇ ਇਨਸਾਨ ਨਾਲ ਸਾਡੀ ਸੁਰ ਨਹੀਂ ਮਿਲਦੀ ਤਾਂ ਸਾਡੇ ਖਿਆਲਾਂ, ਰੀਝਾਂ, ਕਲਪਨਾਵਾਂ ਦੇ ਵਿੱਚ ਵਖਰੇਵਾਂ ਆ ਜਾਂਦਾ ਹੈ। ਉਹ ਬਾਹਰੀ ਤੌਰ 'ਤੇ ਭਾਵੇਂ ਅਸੀਂ ਇਕੱਠੇ ਰਹੀਏ ਲੇਕਿਨ ਆਪਸ ਵਿੱਚ ਅੰਤਰੀਵ ਤੌਰ 'ਤੇ ਬੇਸੁਰੇ ਹੋ ਜਾਂਦੇ ਹਾਂ, ਜਿਸ ਕਰਕੇ ਸਾਡੇ ਵਿਚਕਾਰ ਅੰਤਰੀਵ ਮੇਲਜੋਲ, ਸਾਂਝ ਜਾਂ ਲੇਵਾ ਦੇ ਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਦੋਂ ਸਿਆਣਪਾਂ ਸ਼ੰਕਿਆਂ ਕਰਕੇ ਸਾਡੇ ਮਨ ਵਿੱਚ ਸ਼ਰਧਾ ਭਾਵਨੀ ਦੇ ਵਿੱਚ ਵਿਘਨ ਪੈ ਜਾਂਦਾ ਹੈ ਤਾਂ ਪਰਮੇਸ਼ਰ ਨਾਲ ਸਾਡਾ ਅੰਤਰ ਆਤਮੇ ਮੇਲਜੋਲ ਇਹ ਨਹੀਂ ਹੁੰਦਾ, ਜਿਸ ਕਰਕੇ ਅਸੀਂ ਰੱਬੀ ਪਿਆਰ, ਉਹਦੀ ਬਖਸ਼ਿਸ਼, ਉਹਦੇ ਗੁਰਪ੍ਰਸਾਦ ਤੋਂ ਵਾਂਝੇ ਹੋ ਜਾਂਦੇ ਹਾਂ। ਇਹਦੇ ਵਿੱਚ ਸਾਡੀ ਅਣਗਹਿਲੀ ਅਤੇ ਅਣਗਿਆਨਤਾ ਦਾ ਹੀ ਦੋਸ਼ ਹੈ, ਗੁਰਪ੍ਰਸਾਦ ਦਾ ਕੋਈ ਦੋਸ਼ ਨਹੀਂ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰਸੋਈ, ਮਿਲੀਏ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਹੀਏ ਸੋਏ। ਸੋ ਇਹਦੇ ਮੁੱਢਲੇ ਕਾਰਨ ਕੀ ਹਨ? ਕਦੋਂ ਅਸੀਂ ਉਹਦੀ ਬਖਸ਼ਿਸ਼ ਤੋਂ ਵਾਂਝੇ ਹੋ ਜਾਂਦੇ ਹਾਂ, ਪਰਮੇਸ਼ਰ ਦੀ ਹੋਂਦ ਤੋਂ ਸ਼ਰਧਾਹੀਨ ਹੋ ਕੇ ਉਹਨੂੰ ਭੁੱਲ ਜਾਣਾ ਜਾਂ ਉਹਦੇ ਤੋਂ ਬੇਮੁੱਖ ਹੋ ਜਾਣਾ। ਦੂਜਾ, ਪਰਮੇਸ਼ਰ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਅਣਜਾਣ ਜਾਂ ਅਵੇਸਲੇ ਹੋਣਾ। ਤੀਸਰਾ, ਪਰਮੇਸ਼ਰ ਦੇ ਹੁਕਮ ਰੂਪੀ ਇਲਾਹੀ ਵੇਗ ਤੋਂ ਆਪਣੀ ਚਤੁਰਾਈ ਅਤੇ ਸਿਆਣਪਾਂ ਦੁਆਰਾ ਬੇਸੁਰੇ ਹੋ ਕੇ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਣਾ। ਅਤੇ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੈ ਰੋਗ, ਵੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਪਰਮੇਸ਼ਰ ਤੋਂ ਭੁੱਲਿਆ, ਸਾਨੂੰ ਬੇਮੁੱਖ ਹੋਇਆ ਜੀਵਾਂ ਲਈ ਉਪਦੇਸ਼ ਦੁਆਰਾ ਬਾਰ ਬਾਰ ਇਉਂ ਪ੍ਰੇਰਨਾ ਕੀਤੀ ਗਈ ਹੈ, ਸਾਧ ਸੰਗਤ ਉਪਜੇ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ, ਸਤ ਸੰਗਤ ਮੈਂ ਵਿਸਾਸ ਹੋਏ, ਹਰ ਜੀਵਤ ਮਰਤ ਸੰਗਾਰੀ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ, ਪੇਟਤ ਸਾਧ ਸੰਗਾਤ, ਸਾਧ ਸੰਗਤ ਭੈ ਪਾਏ ਨਿਜ ਕਰ ਪਾਇਆ। ਗੁਰਬਾਣੀ ਦੇ ਇਹਨਾਂ ਪੰਕਤੀਆਂ ਦਾ ਅਸੀਂ ਭਾਵ ਅਰਥ ਸਮਝ ਕੇ ਪਾਠ ਕਰਨਾ ਹੈ। ਇਹਨਾਂ ਨੂੰ ਘੁਮਾਉਂਦਿਆਂ ਹੋਇਆਂ ਅਸੀਂ ਮੁੜ ਮੁੜ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ ਅਤੇ ਸਤਿਗੁਰ ਪ੍ਰਸਾਦ ਦੇ ਪਾਤਰ ਬਣ ਕੇ ਅਸੀਂ ਆਪਣਾ ਜੀਵਨ ਸਫਲ ਕਰਨਾ ਹੈ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸਰਣ ਗਈ ਸਭ ਤਿਆਗ, ਗੁਰ ਸੁਪਰਸੰਨ ਪਏ ਵਡਭਾਗ। ਸਤਿਗੁਰੂ ਨੇ ਇਹ ਸਾਰੀ ਆਤਮਿਕ ਖੇਲ ਦਾ ਬੜਾ ਸੌਖਾ ਅਤੇ ਇੱਕੋ ਇੱਕ ਸਾਧਨ ਦੱਸਿਆ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਸੋ ਇਹਦਾ ਨਿਚੋੜ ਕੀ ਹੈ? ਗੁਰਪ੍ਰਸਾਦ ਇਲਾਹੀ ਪਿਆਰ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਹਾਂਜੀ, ਇਹ ਗੁਰਪ੍ਰਸਾਦ ਪਿਆਰ ਦੀ ਗਲਵੱਕੜੀ ਹੈ, ਇਹ ਉਹਦਾ ਨਿੱਘ ਹੈ, ਉਹਦਾ ਲਾਡ ਲਡਾਉਣਾ ਹੈ, ਉਹਦਾ ਖੇਲ ਖਿਲਾਉਣਾ ਹੈ, ਉਹਦਾ ਉਮਾਹ ਹੈ, ਉਹਦਾ ਚਾਉ ਹੈ, ਉਹਦਾ ਖੇੜਾ ਹੈ, ਉਹਦੇ ਪਿਆਰ ਦਾ ਉਛਾਲ ਹੈ, ਉਹਦੇ ਪਿਆਰ ਦਾ ਉਬਾਲ ਹੈ, ਰਸ ਹੈ, ਇਹ ਮਹਾਰਸ ਹੈ। ਇਸ ਤਰ੍ਹਾਂ ਇਹ ਉਹਦੇ ਪਿਆਰ ਦਾ ਡੁੱਲ ਡੁੱਲ ਪੈਣਾ ਹੈ, ਇਹ ਪਿਆਰੇ ਦੀ ਦਿਲ ਖਿੱਚਵੀਂ ਤੱਕਣੀ ਹੈ, ਉਹਦੀ ਤੱਕਣੀ ਦਾ ਜਾਦੂ ਹੈ, ਉਹਦੀ ਤੱਕਣੀ ਦਾ ਨਸ਼ਾ ਹੈ, ਇਹ ਨਸ਼ੇ ਦੀ ਮਸਤੀ ਹੈ, ਮਸਤੀ ਦੀ ਰੌਂ ਹੈ, ਰੌਂ ਦੀ ਰਵਾਨਗੀ ਹੈ, ਇਹ ਰਸ ਰੂਪ ਹੈ, ਪ੍ਰਕਾਸ਼ ਰੂਪ ਹੈ, ਸਹਿਜ ਸੁਭਾਏ ਹੈ, ਸਰਵ ਵਿਆਪਕ ਹੈ। ਹਾਂਜੀ, ਗੁਰਪ੍ਰਸਾਦ ਦੀ ਬਾਤ ਅਮੁੱਕ ਹੈ, ਅਥਾਹ ਹੈ, ਅਮਿੱਤ ਹੈ, ਅਟੁੱਟ ਹੈ, ਸਦੀਵੀ ਹੈ, ਭਰਪੂਰ ਹੈ, ਲਗਾਤਾਰ ਹੈ, ਇਹ ਓਤ ਪੋਤ ਲਪਟਾਈ ਹੈ, ਇਹ ਕਾਨੂੰਨ ਰਹਿਤ ਹੈ, ਇਹ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਹੈ, ਇਹਦਾ ਦਾਤਾ ਸਦ ਬਖਸ਼ਿੰਦ ਸਦਾ ਮਿਹਰਬਾਨਾ ਹੈ, ਔਗਣ ਕੋ ਨਾ ਚਿਤਾਰੇ ਹੈ, ਸਰਬ ਗੁਣ ਭਰਪੂਰ ਹੈ, ਸਰਬ ਵਿਆਪਕ ਹੈ। ਗੁਰਪ੍ਰਸਾਦ ਦੀ ਬਖਸ਼ਿਸ਼ ਸਾਡੇ ਖਿਆਲਾਂ, ਵਲਵਲਿਆਂ, ਭਾਵਨਾਵਾਂ ਅਤੇ ਜੀਵਨ ਦੇ ਹਰ ਪੱਖ ਵਿੱਚ ਵਰਤ ਰਹੀ ਹੈ। ਹਰ ਵੇਲੇ ਗੁਰੂ ਦੀ ਬਖਸ਼ਿਸ਼ ਹੋ ਰਹੀ ਹੈ। ਗੁਰਪ੍ਰਸਾਦ ਦੇ ਅਥਾਹ ਅਮਿਤ ਸਦੀਵ ਸਾਗਰ ਵਿੱਚ ਅਸੀਂ ਜਿਉਂਦੇ, ਥੀਂਦੇ, ਵਰਤਦੇ ਇਸੇ ਵਿੱਚ ਸਮਾ ਜਾਂਦੇ ਹਾਂ। ਜਿਵੇਂ ਧੁੱਪ ਸੂਰਜ ਦੀ ਹੋਣ ਦੀ ਪ੍ਰਤੀਕ ਹੈ, ਉਹਦੀ ਨਿਸ਼ਾਨੀ ਹੈ, ਇਸੇ ਤਰ੍ਹਾਂ ਗੁਰਪ੍ਰਸਾਦ ਇਹ ਪਰਮੇਸ਼ਰ ਦੀ ਹੋਂਦ ਦਾ ਪ੍ਰਗਟਾਵਾ ਹੈ। ਜਿੱਥੇ ਗੁਰਪ੍ਰਸਾਦ ਹੈ ਉੱਥੇ ਪਰਮੇਸ਼ਰ ਆਪ ਹੈ, ਜਿੱਥੇ ਪਰਮੇਸ਼ਰ ਹੈ ਉੱਥੇ ਉਹਦੀ ਗੁਰਪ੍ਰਸਾਦ ਵੀ ਨਾਲ ਹੀ ਹੈ। ਸੋ ਪਰਮੇਸ਼ਰ ਗੁਰਪ੍ਰਸਾਦ ਹੈ ਅਤੇ ਗੁਰਪ੍ਰਸਾਦ ਹੀ ਪਰਮੇਸ਼ਰ ਹੈ। ਇਹੋ ਜਿਹਾ ਸਰਬ ਵਿਆਪਕ, ਸਰਬ ਭਰਪੂਰ, ਸਰਬ ਸੁਖਦਾਈ, ਸਦੀਵੀ ਪ੍ਰੇਮ ਸਰੂਪ ਗੁਰਪ੍ਰਸਾਦ ਦੇ ਸ਼ੁਕਰਾਨੇ ਵਿੱਚ ਸਹਿਜ ਸੁਭਾਏ ਅਟੁੱਟ ਸਿਮਰਨ ਕਰਨਾ, ਉਹਨੂੰ ਯਾਦ ਕਰਨਾ, ਇਹ ਸਾਡੇ ਜੀਵਨ ਦਾ ਮੰਤਵ ਅਤੇ ਮਨੋਰਥ ਹੈ। ਦੇਵਣ ਹਾਰ ਦਾ ਤਾਰ ਕਿਤਮੁਖ ਸਲਾਹੀ ਹੈ, ਜਿਸ ਰੱਖੇ ਕਿਰਪਾ ਧਾਰ ਰਿਜਕ ਸਮਾਹੀ ਹੈ, ਕੋਈ ਨਾ ਕਿਸੇ ਵਸ ਸਭਨਾ ਇੱਕ ਧਰ, ਪਾਲੇ ਬਾਲਕ ਵਾਂਗ ਦੇ ਕੇ ਆਪ ਕਰ, ਕਰਦਾ ਅਨੰਦ ਵਿਨੋਦ ਕਿਛੂ ਨਾ ਜਾਣੀਐ, ਸਰਬ ਧਾਰ ਸਮਰੱਥ ਹਾਂ ਤਿਸ ਕੁਰ ਬਾਣੀਐ, ਗਾਈਐ ਰਾਤ ਦਿਨੰਤ ਗਾਵਣ ਜੋਗਿਆ, ਜੋ ਗੁਰ ਕੀ ਪੈਰੀ ਪਾਏ ਤਿਨੀ ਹਰ ਰਸ ਭੋਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੇ ਜੋ ਆਤਮਿਕ ਲੇਖਣੀਆਂ ਹਨ, ਇਹਨਾਂ ਦੇ ਵਿੱਚੋਂ 8 ਨੰਬਰ ਲੇਖ ਗੁਰਪ੍ਰਸਾਦ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਨਾਂ ਦੇ ਨਾਲ ਹੋਰ ਅੱਡ ਅੱਡ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੇ 132 ਦੇ ਕਰੀਬ ਲੇਖ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਹਨ, ਜੋ ਕਿ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।